SBS Radio. ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਅੱਜ SBS ਪੰਜਾਬੀ ਵਿੱਚ ਅਸੀਂ ਤੁਹਾਡੀ ਇੱਕ ਬੜੀ ਦਿਲਚਸਪ ਸ਼ਖਸੀਅਤ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ। ਤੁਸੀਂ ਖਬਰਾਂ ਵਿੱਚ ਪਿਛਲੇ, ਮੈਂ ਕਹਿ ਸਕਦੀ ਹਾਂ ਕਿ 25 ਸਾਲਾਂ ਤੋਂ ਤਾਂ ਜ਼ਰੂਰ ਵੇਖ ਰਹੇ ਹੋਵੋਗੇ ਕਿ ਜਦ ਵੀ ਭਾਰਤ ਔਰ ਪਾਕਿਸਤਾਨ ਦਾ ਆਜ਼ਾਦੀ ਦਾ ਦਿਹਾੜਾ ਹੁੰਦਾ ਹੈ, ਸਵਤੰਤਰਤਾ ਦਿਵਸ ਮਨਾਇਆ ਜਾਂਦਾ ਹੈ ਦੋਵਾਂ ਮੁਲਕਾਂ ਵਿੱਚ 14 ਅਤੇ 15 ਅਗਸਤ ਨੂੰ, ਵਾਹਗਾ ਬਾਰਡਰ ਔਰ ਅਟਾਰੀ ਬਾਰਡਰ 'ਤੇ ਇੱਕ ਦੀਪਮਾਲਾ ਕੀਤੀ ਜਾਂਦੀ ਹੈ। ਹਜ਼ਾਰਾਂ ਮੋਮਬੱਤੀਆਂ ਉੱਥੇ ਜਗਾਈਆਂ ਜਾਂਦੀਆਂ ਨੇ, ਉਸ ਸ਼ਮਾ ਨੂੰ ਰੋਸ਼ਨ ਕੀਤਾ ਜਾਂਦਾ ਹੈ ਜਿਹੜੀ ਦੋਵਾਂ ਮੁਲਕਾਂ ਦੇ ਵਿੱਚ ਪਿਆਰ, ਮੁਹੱਬਤ, ਦੋਸਤੀ ਅਤੇ ਬਿਹਤਰ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਵਾਸਤੇ ਕੀਤੀ ਜਾਂਦੀ ਹੈ। ਦੋਸਤੋ, ਇਹ ਜਿਹੜਾ ਉੱਥੇ ਪ੍ਰੋਗਰਾਮ ਹਰ ਸਾਲ ਲੋਕ ਆਯੋਜਿਤ ਕਰਦੇ ਨੇ, ਉਹਨਾਂ ਵਿੱਚੋਂ ਇੱਕ ਬੜੀ ਮੁੱਢਲੀ ਸ਼ਖਸੀਅਤ ਅੱਜ ਕੱਲ੍ਹ ਆਸਟ੍ਰੇਲੀਆ ਦੌਰੇ 'ਤੇ ਨੇ, ਰਮੇਸ਼ ਯਾਦਵ ਜੀ, ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅਤੇ ਪਿਛਲੇ ਕਈ ਦਹਾਕਿਆਂ ਤੋਂ ਪਾਕਿਸਤਾਨ ਭਾਰਤ ਦੋਸਤੀ ਤੋਂ ਇਲਾਵਾ ਇਹ ਹੋਰ ਵੀ ਕਈ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਨੇ, ਪੰਜਾਬੀ ਭਾਸ਼ਾ, ਪੰਜਾਬੀ ਸਮਾਜ ਨੂੰ ਪ੍ਰਫੁੱਲਿਤ ਕਰਨ ਵਾਸਤੇ। ਇਹਨਾਂ ਨਾਲ ਸਾਰੇ ਮੁੱਦਿਆਂ 'ਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ SBS ਪੰਜਾਬੀ ਵਿੱਚ ਅਤੇ ਆਸਟ੍ਰੇਲੀਆ ਵਿੱਚ। ਯਾਦਵ ਜੀ, ਨਮਸਤੇ, ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਸਵਾਗਤ ਹੈ ਜੀ।
ਧੰਨਵਾਦ ਰੁਚਿਕਾ ਜੀ ਤੁਹਾਡਾ।
ਯਾਦਵ ਜੀ, ਸਾਨੂੰ ਦੱਸੋ ਕਿ ਤੁਸੀਂ ਜਿਹੜਾ ਇਹ ਮੋਮਬੱਤੀਆਂ ਦਾ, ਦੀਪਮਾਲਾ ਦਾ ਤੁਹਾਡਾ ਕਾਰਜਕ੍ਰਮ ਹੁੰਦਾ ਹੈ ਹਰ ਸਾਲ, ਇਹ ਕਿੱਥੋਂ ਸ਼ੁਰੂ ਹੋਇਆ, ਕਿੰਨਾ ਲੋਕਾਂ ਦੀ ਅਗਵਾਈ 'ਚ ਸ਼ੁਰੂ ਹੋਇਆ, ਕਿਹੜੇ ਕਿਹੜੇ ਤੁਸੀਂ ਮਰਹਲਿਆਂ ਤੋਂ ਲੰਘ ਕੇ ਅੱਜ ਕਿੱਥੇ ਪਹੁੰਚੇ ਹੋ?
ਰੁਚਿਕਾ ਜੀ, ਜਦੋਂ ਅਸੀਂ ਇੱਕ ਕੁਝ ਦੋਸਤ ਬੈਠੇ ਸਾਂ ਤੇ ਇਹ ਮਨ 'ਚ ਸੋਚਿਆ ਕਿ ਜੇ ਜਲਿਆਂ ਵਾਲੇ ਬਾਗ 'ਚ 2000 ਬੰਦਾ ਤੇ ਲਗਭਗ 15-2 ਦੇ ਵਿੱਚ ਮਰਿਆ ਤਾਂ ਉਹਦੀ ਯਾਦਗਾਰ ਬਣਾਈ ਗਈ ਹੈ, ਹੋਰ ਛੋਟੀ ਛੋਟੀ ਥਾਵਾਂ 'ਤੇ ਯਾਦਾਂ ਬਣਾਈਆਂ ਗਈਆਂ ਨੇ, ਹੈ। ਲੇਕਿਨ ਜੋ 1947 ਦਾ ਜਦੋਂ ਕਾਂਡ ਵਾਪਰਿਆ ਤੇ ਨਿਰਦੋਸ਼ ਲੋਕ ਮਾਰੇ ਗਏ, ਜਿਵੇਂ ਦਾ ਕੋਈ ਦੋਸ਼ ਨਹੀਂ ਸੀ, ਕੋਈ ਸਰਕਾਰਾਂ ਨੇ ਵੰਡ ਕੇ ਦੋ ਮੁਲਕ ਬਣਾ ਤੇ, ਅਸੀਂ ਕਿਉਂਕਿ ਉਹਦੇ 'ਚ ਅਸੀਂ ਉਹਦੀ ਕਾਢ ਕੱਢੀ ਅਤੇ 10 ਲੱਖ ਲੋਕ ਉਸਦੇ 'ਚ ਮਾਰੇ ਗਏ ਸੀ, 80 ਲੱਖ ਦੀ ਮਾਈਗ੍ਰੇਸ਼ਨ ਹੋਈ ਸੀ, ਉਹ ਵੀ ਮਾਈਗ੍ਰੇਸ਼ਨ 3 ਮਹੀਨੇ ਦੇ ਅੰਦਰ ਅੰਦਰ ਹੋਈ, ਅਤੇ ਜੇ ਜਰਮਨ ਦਾ ਦੇਖੀਏ ਇਤਿਹਾਸ, ਉਹਦੇ 3 ਸਾਲ ਲੱਗ ਗਏ ਸੀ ਉਹਦੀ ਮਾਈਗ੍ਰੇਸ਼ਨ 'ਚ, ਔਰ ਐਡੀ ਖਤਰਨਾਕ ਸੀ ਕਿ ਜਿਹਦੇ ਉੱਤੇ ਖੜੇ ਹੋ ਜਾਂਦੇ ਜਦੋਂ ਵੇਖਦੇ ਕਿ ਉਹ ਆਪਣੀ ਧੀ ਨੂੰ ਵੱਢਦਾ ਆ, ਹੈ, ਆਪਣੀ ਮਾਂ ਨੂੰ ਵੱਢਦਾ ਹੈ, ਆਪਣੀ ਭੈਣ ਨੂੰ ਵੱਢਦਾ ਹੈ, ਇਹੋ ਜਿਹੀਆਂ ਸਟੋਰੀਆਂ ਜਦੋਂ ਸੁਣੀਆਂ ਤਾਂ ਸਾਡੇ ਰੋਂਗਟੇ ਖੜੇ ਹੋ ਗਏ ਕਿ ਇਹਦੇ ਉੱਤੇ ਕੁਛ ਕੀਤਾ ਜਾਵੇ, ਕਿਉਂਕਿ ਅਸੀਂ ਜੇ ਸਮਾਜ ਦੇ ਵਿੱਚ ਕੰਮ ਕਰਨ ਤੁਰੇ ਹਾਂ ਅਤੇ ਇਹਨੂੰ ਜ਼ਰੂਰ ਇਹਦੇ ਬਾਰੇ ਕੁਛ ਸੋਚਣਾ ਚਾਹੀਦਾ ਦੋਨਾਂ ਮੁਲਕਾਂ ਦੀ, ਫਿਰ ਉਸਾਂ ਦੇ ਜਿਹੜੀ ਬੰਦੂਕਾਂ ਦੀ ਨੋਕ ਦੇ ਦੋਨਾਂ ਨੂੰ ਖਿਲਾ ਖੜਾ ਕਰਤਾ, ਇੱਕ ਪਾਸੇ ਤੋਂ ਪਾਂਧਰ ਨੇ, ਇੱਕ ਪਾਸੇ ਤੋਂ ਪਾਂਧਰ, ਦੋਨੇ ਪਾਸੇ ਮੂੰਹ ਡੱਡੇ ਹੋਏ ਨੇ, ਉਹਦੇ ਵਿੱਚ ਕੰਮ ਕਰਨਾ ਉਸ ਟਾਈਮ ਅੱਜ ਤੋਂ 25 ਸਾਲ ਪਹਿਲਾਂ ਬੜਾ ਮੁਸ਼ਕਲ ਸੀ ਅਤੇ ਅੱਜ ਵੀ ਮੁਸ਼ਕਲ ਹੈ, ਲੇਕਿਨ ਅਸੀਂ ਇਹ ਫੈਸਲਾ ਕਰਕੇ ਉੱਥੇ ਇੱਕ ਯਾਦਗਾਰ ਬਣਾਈ ਹੈ, ਬਹੁਤ ਵੱਡੀ ਯਾਦਗਾਰ ਜਿਹੜੀ ਇਤਿਹਾਸਿਕ ਨੋ ਮੈਨ ਲੈਂਡ 'ਤੇ ਹਿੰਦੁਸਤਾਨ ਵਾਲੇ ਪਾਸੇ, ਜਿਹੜਾ 15 ਫੁੱਟ ਦਾ ਉਹਦਾ ਉਚਾਈ ਆ, 5 ਦਰਿਆਵਾਂ ਦੇ ਉੱਤੇ ਸੰਕੇਤ ਦਿੱਤੇ ਨੇ, ਉੱਤੇ ਹੱਥ ਮਿਲਾਇਆ ਆ ਅਤੇ ਉਹਦੇ ਉੱਤੇ ਨਿੱਬ ਦਾ ਸੰਕੇਤ ਦਿੱਤਾ ਕਿ ਹੱਥ ਮਿਲਾ ਕੇ ਕਲਮਾਂ ਵਾਲੇ ਨੂੰ ਵਿਸ਼ਵ ਲਿੰਗ ਬਦਲ ਸਕਦੇ ਨੇ, ਇਹ ਕਾਰਜਕ੍ਰਮ ਕੀਤਾ ਔਰ ਲੋਕਾਂ ਨੂੰ ਦੱਸਿਆ ਜਿਹੜੀ 80 ਲੱਖ ਦੀ ਮਾਈਗ੍ਰੇਸ਼ਨ ਸੀ ਉਹ ਕਿੱਡੀ ਖਤਰਨਾਕ ਸੀ, ਜਿਹੜੇ 10 ਲੋਕ ਮਾਰੇ ਗਏ ਸੀ ਉਹ ਕਿੱਡੇ ਖਤਰਨਾਕ ਸੀ, ਅਸੀਂ ਉਹ ਬਣਾ ਕੇ ਸ਼ੁਰੂਆਤ ਕੀਤੀ।
ਅਤੇ ਮੋਮਬੱਤੀਆਂ ਦਾ ਜਿਹੜਾ ਹੈਗਾ ਤੁਹਾਡਾ ਸਾਲਾਨਾ ਉੱਥੇ ਸਮਾਗਮ ਹੁੰਦਾ ਹੈ, ਉਸਦਾ ਖਿਆਲ ਕਿੱਦਾਂ ਆਇਆ, ਤੁਹਾਡੇ ਇਸ ਦੇ ਵਿੱਚ ਆਗੂ ਕਿਹੜੇ ਸਨ?
ਦੇਖੋ ਜੀ, ਪਹਿਲਾਂ ਤਾਂ ਅਸੀਂ 5 ਕੁ ਲੋਕ ਸਾਂ, ਸਾਡੇ ਨਾਲ ਡਾਕਟਰ ਚਰਨਜੀਤ ਸੀ, ਡਾਕਟਰ ਤਾਰਾ ਸਿੰਘ ਸੀ, ਭੁਪਿੰਦਰ ਸੰਧੂ ਸੀ, ਮੈਂ ਸਾਂ, ਇੱਦਾਂ 5-7 ਲੋਕਾਂ ਨੇ ਸ਼ੁਰੂਆਤ ਜਿਹੜੀ ਮੋਮਬੱਤੀ ਤੋਂ ਪਹਿਲਾਂ ਅਸੀਂ ਦੀਵਾ ਜਗਾਉਂਦੇ ਸਾਂ, ਦੀਵੇ ਨਾਲ ਸ਼ੁਰੂਆਤ ਕੀਤੀ ਹੈ। ਉਦੋਂ ਵੀ ਜਦੋਂ ਅਸੀਂ ਸ਼ੁਰੂਆਤ ਕਰਨ ਲੱਗੇ ਤਾਂ ਟੋਕੀਓ ਤੋਂ ਟੀਮ ਜਿਹੜੀ ਲਾਈਵ ਕਰਨ ਆਈ ਕਿ ਹਾਂਜੀ ਇਹ ਕੀ ਕਰਦੇ ਲੱਗੇ ਇੱਥੇ ਹਿੰਦੁਸਤਾਨ 'ਚ, ਅਤੇ ਜੇ ਉੱਥੇ ਹੀ ਦੋਨਾਂ ਪਾਸੇ ਦੇ ਬੜੇ ਮਹਾਨ ਕਵੀ ਜਿਹੜੇ ਫੈਜ਼ ਅਹਿਮਦ ਫੈਜ਼ ਤੇਰੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਲਾਈ ਜਿਹੜੀ ਵੰਡ ਦੇ ਉੱਤੇ, ਦੋਨੇ ਪਾਸੇ ਦੇਖਦੀ ਆ, ਹੈ, ਇਸ ਤਰ੍ਹਾਂ ਹੀ ਸ਼ੁਰੂਆਤ ਕੀਤੀ। ਤੇ ਫਿਰ ਪਹਿਲੇ ਟਾਈਮ ਤੇ ਹੀ ਉਹਦੇ ਤੇ ਇੱਕ ਫੰਕਸ਼ਨ ਸੈਮੀਨਾਰ ਤੇ ਕੋਈ ਸੈਮੀਨਾਰ, ਅੱਛੇ ਵਿਦਵਾਨ ਬੁਲਾਈ ਗਏ, ਉਹ ਵਿਦਵਾਨਾਂ ਨੂੰ ਬੁਲਾਇਆ ਗਿਆ, ਉੱਥੇ ਡਿਬੇਟ ਕੀਤੀ ਗਈ ਕਿ ਵੰਡ ਕਿਸ ਤਰ੍ਹਾਂ ਹੋਈ, ਕੀ ਹੋਇਆ, ਅਸੀਂ ਲਗਾਤਾਰ ਰੱਖ ਰਹੇ ਕਰੰਟ ਇਸ਼ੂ ਤੇ ਵੀ ਉਹ ਗੱਲ ਲਗਾਤਾਰ ਜਾਰੀ ਰੱਖ ਰਹੇ ਹਾਂ, ਜਿਸ ਤਰ੍ਹਾਂ ਹੁਣ ਜਿੱਦਾਂ ਦਾ ਮਾਹੌਲ ਹੋਇਆ ਇਹਦੇ ਤੇ ਵੀ ਅਸੀਂ ਕਰਨ ਜਾ ਰਹੇ ਹਾਂ, ਕਰੰਟ ਇਸ਼ੂ ਤੇ ਜਿਹੜੇ ਦੋਨੇ ਸਰਕਾਰਾਂ ਕੀ ਕਰ ਰਹੀਆਂ ਤੇ ਕੀ ਕਰਨਾ ਚਾਹੁੰਦੀਆਂ ਨੇ, ਇਸ ਲਈ ਹਰ ਕਰੰਟ ਉਸ ਟਾਈਮ ਅਸੀਂ ਸੈਮੀਨਾਰ ਕੀਤਾ ਇੱਕ ਦਿਨ, ਦੂਜੇ ਦਿਨ ਅਸੀਂ ਕਵੀ ਦਰਬਾਰ ਕੀਤਾ, ਤੀਜੇ ਦਿਨ ਇਹਦੇ ਤੇ ਅਸੀਂ ਨਾਟਕ ਖੇਡਿਆ ਗਿਆ, ਸਾਡੇ ਉੱਥੇ ਬਹੁਤ ਵੱਡੇ ਨਾਟਕਕਾਰ ਕੇਵਲ ਧਾਰੀਵਾਲ ਉਹਨਾਂ ਦੀ ਅਗਵਾਈ ਥੱਲੇ ਹੀ ਉਹਨਾਂ ਕਰਾਇਆ ਕਿ ਤੁਸੀਂ ਇਹਦੇ ਤੇ ਪਿੰਜਰ ਤੇ ਨਾਟਕ ਖੇਡੋ।
ਠੀਕ ਹੈ ਰਮੇਸ਼ ਜੀ, ਇਹ ਦੱਸੋ ਕਿ ਸ਼ੁਰੂਆਤ ਚ ਕਿੰਨੇ ਲੋਕ ਸਨ ਤੇ ਕਾਰਵਾਂ ਵੱਧਦਾ ਵੱਧਦਾ ਅੱਜ ਕਿੱਥੇ ਆਣ ਖੜਾ ਹੈ?
ਦੇਖੋ ਪਹਿਲੇ ਸਾਲ ਹੀ ਮੈਂ ਇਹ ਕਹਿ ਸਕਦਾ ਕਿ 3-5 ਦੇ ਵਿੱਚ ਲੋਕ ਇਕੱਠੇ ਸੀ,
3-5 ਹਜ਼ਾਰ।
ਕਿਉਂਕਿ ਆਪਾਂ ਉਹਦੇ ਉੱਤੇ 2-2.5 ਹਜ਼ਾਰ ਕੁਰਸੀ ਲਾਈ ਤੇ ਇੰਨੇ ਤੋਂ ਜ਼ਿਆਦਾ ਲੋਕ ਬਾਹਰ ਖਲੋਤੇ ਰਹੇ ਅਸੀਂ ਹਿਸਾਬ ਨਾਲ। ਉਸ ਤੋਂ ਬਾਅਦ ਇਹ ਕਾਰਵਾਂ ਬਹੁਤ ਤੁਰਿਆ, ਫਿਰ ਕੁਲਦੀਪ ਨਈਅਰ, ਉਸ ਤੋਂ ਅਗਲੇ ਸਾਲ ਕੁਲਦੀਪ ਨਈਅਰ ਉਹਨੇ ਮੋਮਬੱਤੀ ਦਾ ਜਿਹੜਾ ਇੱਕ ਲੈ ਕੇ ਆਏ ਪ੍ਰੋਗਰਾਮ ਕਿ ਰਾਤ ਨੂੰ ਜਗਾਇਆ ਕਰੀਏ ਤੇ ਅਸੀਂ ਇਕੱਠੇ ਹੋਈਏ, ਸਾਡਾ ਵੀ ਪ੍ਰੋਗਰਾਮ ਇਹ ਹੋਈ, ਸਾਡਾ ਵੀ ਪ੍ਰੋਗਰਾਮ, ਫਿਰ ਅਸੀਂ ਜੁਆਇੰਟ ਕਰਨਾ ਸ਼ੁਰੂ ਕਰਤਾ। ਔਰ 25 ਏਕੜ ਦੇ ਵਿੱਚ ਮੈਨੂੰ ਨਹੀਂ ਲੱਗਦਾ ਉਹਦੇ 'ਚ ਕਿੰਨੀ ਦੁਨੀਆ ਆਉਂਦੀ ਸਾਡੇ ਕੋਲ ਤਾਂ ਅੰਦਾਜ਼ਾ ਹੈ ਕਿ ਬੱਸਾਂ ਜਿਹੜੀਆਂ ਦਿੱਲੀ ਤੋਂ ਵੀ ਆ ਰਹੀਆਂ, ਬੱਸਾਂ ਉੱਥੇ 60-60 ਕਿਲੋਮੀਟਰ ਤੋਂ 150-150 ਕਿਲੋਮੀਟਰ ਤੋਂ ਬੱਸਾਂ ਲੋਕ ਕਰਕੇ ਆਪਣੇ ਆਪ ਆ ਰਹੇ ਆ, ਆਪਣਾ ਇੰਤਜ਼ਾਮ ਕਰ ਰਹੇ ਆ, ਖਾਣੇ ਦਾ ਇੰਤਜ਼ਾਮ ਕਰ ਰਹੇ, ਆਪਣਾ ਪ੍ਰਬੰਧ ਕਰਦੇ, ਰਾਤ ਦਾ ਪ੍ਰਬੰਧ ਕਰਦੇ, ਬੱਸਾਂ 'ਚ ਆ ਰਹੇ, ਟ੍ਰੇਨਾਂ ਤੋਂ ਆ ਰਹੇ। ਆਹ ਪੰਜਾਬ ਦੇ ਜਿਹੜੇ ਬੜੇ ਵੱਡੇ ਮਸ਼ਹੂਰ ਗਾਇਕ ਸੀ, ਚਾਹੇ ਹੰਸ ਰਾਜ ਹੰਸ ਰਾਮ ਲੈ ਲਓ, ਹਰਭਜਨ ਮਾਨ ਨੂੰ ਲੈ ਲਓ, ਭਗਵੰਤ ਮਾਨ ਨੂੰ ਲੈ ਲਓ,
ਪਾਕਿਸਤਾਨ ਵਾਲੀ ਸਾਈਡ ਦੇ ਵੀ ਗਾਇਕ ਸਨ।
ਹਾਂ, ਉੱਧਰੋਂ ਵੀ। ਉਸ ਤੋਂ ਬਾਅਦ ਜਿਹੜੇ 5-6 ਸਾਲ ਤੋਂ ਬਾਅਦ ਅਸੀਂ ਇੱਕ ਸਾਫਵਾਂ ਬਣਾਈ ਹੈ ਸਾਊਥ ਏਸ਼ੀਆ ਫ੍ਰੀ ਮੀਡੀਆ, ਉਹਦੀ ਅਗਵਾਈ ਜਿਹੜੇ ਇਮਤਿਆਜ਼ ਆਲਮ ਕਰਦੇ ਸੀ, ਫਿਰ ਉਹ ਗਾਇਕ ਲਿਆਉਣੇ ਸ਼ੁਰੂ ਕਰਤੇ। ਇਹਦੇ ਨਾਲ ਫਿਰ ਫਾਰਮ ਵੱਧਦਾ ਗਿਆ। ਹੁਣ ਲਗਾਤਾਰ ਚਲੋ ਵੀਜ਼ਾ ਤਾਂ ਨਹੀਂ ਦਿੰਦੇ, ਜੇ ਇੱਕ ਅੱਧੇ ਤੋਂ ਵੀਜ਼ਾ ਮਿਲਣ ਆ ਜਾਣੇ ਨਹੀਂ ਤੇ ਪਾਕਿਸਤਾਨ ਵੱਲੋਂ ਮੈਨੂੰ ਅੰਦਾਜ਼ਾ ਆਇਆ ਕਿ ਉਹ ਵੱਧ ਤੋਂ ਵੱਧ ਜਿਹੜੇ ਆਏ ਉਹ 500 ਆਏ, ਛੋਟੇ ਤੋਂ ਛੋਟੇ ਸਿਰੇ 1-2-4, ਜਿਹੜੇ 50 ਦੀ ਐਵਰੇਜ ਅਸੀਂ ਕੱਢਦੇ ਕਿ ਇੰਨੇ ਲੋਕ ਉੱਧਰੋਂ ਆ ਜਾਂਦੇ, ਨਹੀਂ ਤਾਂ ਉਸ ਤਰਫ ਉਹ ਖਲੋਤੇ ਹੁੰਦੇ, ਇਸ ਤਰ੍ਹਾਂ ਅਸੀਂ ਖਲੋਤੇ ਹੁੰਦੇ। ਰਾਤ ਨੂੰ 12 ਵਜੇ ਅਸੀਂ ਮੂਰਤੀਆਂ ਜਗਾਉਂਦੇ ਹਾਂ, ਦੋਵਾਂ ਦੇਸ਼ਾਂ ਦੇ ਲੋਕਾਂ ਨੂੰ, ਆਵਾਮ ਨੂੰ ਅਸੀਂ ਇਹੋ ਸੰਕੇਤ ਦਿੰਦੇ ਕਿ ਸ਼ਾਂਤੀ ਰੱਖੀਏ, ਸ਼ਾਂਤੀ ਨਾਲ ਹੀ ਸਾਰਾ ਕੁਛ ਹੋ ਰਿਹਾ।
ਤੇ ਤੁਹਾਡੇ ਜਿਹੜਾ ਅਦਾਰਾ ਹੈ ਉਸਦਾ ਕੀ ਨਾਂ ਹੈ ਜੀ, ਜਿਹੜਾ ਇਹ ਸਾਰਾ ਆਯੋਜਨ ਕਰਦਾ ਹੈ?
ਦੇਖੋ ਅਸੀਂ ਤਾਂ ਇਸ ਟਾਈਮ 2 ਧਿਰਾਂ ਕੰਮ ਕਰ ਰਹੇ ਹਾਂ। ਜਿਹੜਾ ਆਪਣਾ ਅਦਾਰਾ ਸਾਡਾ ਹੈਗਾ ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ, ਇੱਕ ਹਿੰਦ ਪਾਕ ਦੋਸਤੀ ਮੰਚ, ਅਸੀਂ ਦੋਨਾਂ ਦੀ ਅਗਵਾਈ ਥੱਲੇ।
ਅੱਛਾ ਜੀ, ਤੇ ਨਾਲ ਅਸੀਂ ਤੁਹਾਡੀ ਫੋਕਲੋਰ ਰਿਸਰਚ ਅਕੈਡਮੀ ਦੀ ਵੀ ਗੱਲ ਕਰ ਲਈਏ। ਤੁਸੀਂ ਪੰਜਾਬ ਦੇ ਲੋਕ ਗੀਤ ਤੇ ਲੋਕ ਕਵਿਤਾਵਾਂ ਨੂੰ ਖਾਸ ਤੌਰ ਤੇ ਹੱਲਾਸ਼ੇਰੀ ਦੇਣ ਦੇ ਲੋਕਾਂ ਦੇ ਨੌਜਵਾਨਾਂ ਦੇ ਵਿੱਚ ਕੋਸ਼ਿਸ਼ ਕਰਦੇ ਹੋ, ਕਿਸ ਤਰ੍ਹਾਂ ਇਸ ਦੀ ਸਾਨੂੰ ਪ੍ਰਫੁੱਲਿਤ ਕਰਨ ਵਿੱਚ ਤੁਸੀਂ ਮਦਦ ਕਰਦੇ ਹੋ, ਇਸ ਦੇ ਬਾਰੇ ਦੱਸੋ ਕਿ ਅੱਜ ਦੇ ਜ਼ਮਾਨੇ ਵਿੱਚ ਤੁਹਾਨੂੰ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਭਾਸ਼ਾ ਨੂੰ ਪਿੱਛੋਂ ਇੱਕ ਧੱਕਾ ਦੇਣ ਦੀ ਲੋੜ ਕਿਉਂ ਮਹਿਸੂਸ ਹੋ ਰਹੀ?
ਦੇਖੋ ਜੀ, ਪਿਛਲੇ ਸਮੇਂ ਤੋਂ ਕਾਫੀ ਜਿਹੜੀ ਚਰਚਾ ਦਾ ਇੱਕ ਵਿਸ਼ਾ ਰਿਹਾ, 20-15 ਸਾਲ ਤੱਕ ਪੰਜਾਬੀ ਜਿਹੜੀ ਆ ਦੂਜੀ ਜ਼ਬਾਨਾਂ ਵਾਂਗ ਉਰਦੂ ਦੀ ਸੰਸਕ੍ਰਿਤ ਜ਼ਬਾਨਾਂ ਵਰਗੀ ਡੁੱਬ ਰਹੀ ਹੈ, ਖਤਮ ਹੋ ਰਹੀ ਹੈ। ਤਾਂ ਅਸੀਂ ਇਹਨੂੰ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ, ਕਾਫੀ ਕਰ ਵੀ ਰਹੇ ਹਾਂ। ਅਸੀਂ ਇੱਕ ਨਾ ਸਾਡਾ ਆਪਣਾ ਇੱਕ ਏਜੰਡਾ ਆ, ਅਸੀਂ ਸਕੂਲਾਂ 'ਚ ਜਾਂਦੇ ਹਾਂ, ਖਾਸ ਕਰ ਪ੍ਰਾਈਵੇਟ ਸਕੂਲ ਜਿਹੜੀ ਖਰਾਬ ਕਰ ਰਹੇ ਲੋਕਾਂ ਨੂੰ, ਉਸ ਤੋਂ ਪੰਜਾਬੀ ਬੋਲਣ ਤੋਂ ਰੋਕਣ ਦੇ, ਬੱਚਿਆਂ ਨੂੰ ਮਾਰਦੇ ਨੇ, ਕਹਿੰਦੇ ਹਿੰਦੀ ਬੋਲੋ, ਜਿਹੜੀ ਪੰਜਾਬੀ ਇੱਕ ਬਾਹਰ ਭਾਸ਼ਾ, ਉਹਦੇ 'ਚ ਕਈ ਕਾਰਨ ਨੇ। ਇੱਕ ਸਿਰਫ ਇਹੋ ਕਾਰਨ ਨੇ, ਲੋਕ ਉੱਥੋਂ ਜਿਹੜੇ ਬੇਰੁਜ਼ਗਾਰੀ ਕਰਕੇ ਭੁੱਜਣ ਨਿਸ਼ਚਿਤ ਦੇ, ਉਹ ਜਿਹੜੇ ਇੰਗਲਿਸ਼ ਪੜ੍ਹਨਾ ਚਾਹੁੰਦੇ ਨੇ ਜਾਂ ਆਈਲੈਟਸ ਕਰਨਾ ਚਾਹੁੰਦੇ ਨੇ, ਇਸ ਤਰ੍ਹਾਂ ਦੇ ਚੀਜ਼ਾਂ ਦਾ ਵੀ ਜ਼ਿਆਦਾ ਇੱਕ ਧੱਕਾ ਲੱਗਾ। ਲੇਕਿਨ ਅਸੀਂ ਲਗਾਤਾਰ ਬੱਚਿਆਂ ਨੂੰ ਉੱਥੇ ਉਹਨਾਂ ਦੇ ਕਲਚਰ ਨਾਲ ਜੋੜ ਰਹੇ ਹਾਂ, ਉਹਦੇ ਭਾਸ਼ਾ ਨਾਲ ਜੋੜ ਰਹੇ, ਫਿਰ ਅਸੀਂ ਇੱਕ ਬੱਚੇ ਮੁਕਾਬਲੇ ਕਰਾਉਂਦੇ ਹਾਂ, ਕਵਿਤਾ ਦੇ ਮੁਕਾਬਲੇ, ਲਿਖਾਈ ਦੇ ਮੁਕਾਬਲੇ ਕਰਾਉਂਦੇ ਹਾਂ ਕਿ ਬੱਚੇ ਜਿਹੜੇ ਸਕੂਲਾਂ 'ਚ ਆਉਣ, ਪਰ ਖਾਸ ਕਰਕੇ ਪ੍ਰਾਈਵੇਟ ਸਕੂਲਾਂ ਦੇ।
ਠੀਕ ਹੈ ਜੀ, ਯਾਦਵ ਜੀ, ਸਾਡੇ ਸ਼ਰੋਤੇ ਬੜੇ ਖੁਸ਼ ਹੋਣਗੇ ਇਹ ਵੀ ਜਾਣ ਕੇ ਕਿ ਤੁਹਾਡਾ ਜਿਹੜਾ ਅਦਾਰਾ ਹੈ ਇਹ ਨਾ ਸਿਰਫ ਭਾਰਤ ਪਾਕ ਦੋਸਤੀ ਔਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ, ਬਲਕਿ ਜਿਹੜੇ ਕੈਦੀ ਹੁੰਦੇ ਨੇ ਦੋਵਾਂ ਮੁਲਕਾਂ ਦੇ, ਜਿਹੜੇ ਖਬਰਾਂ ਦੇ ਵਿੱਚ ਆ ਜਾਂਦੇ ਨੇ, ਸੁਰਖੀਆਂ ਬਣ ਜਾਂਦੀਆਂ, ਲੋਕ ਉਦੋਂ ਹੀ ਜਾਣ ਪਾਉਂਦੇ ਨੇ ਜਦ ਉਹਨਾਂ ਦੀ ਰਿਹਾਈ ਦੀ ਗੱਲ ਨੇੜੇ ਆਉਂਦੀ ਹੈ, ਲੇਕਿਨ ਪਿਛੋਕੜ ਵਿੱਚ ਕੰਮ ਕਰਨ ਵਾਲੇ ਲੋਕ ਤੁਹਾਡੇ ਵਰਗੇ ਹੁੰਦੇ ਨੇ। ਸੋ ਹਾਜ਼ਰੀਨ, ਰਮੇਸ਼ ਯਾਦਵ ਜੀ ਅਤੇ ਇਹਨਾਂ ਦੇ ਹੋਰ ਕਈ ਸਾਥੀ ਜਿਹੜੇ ਨੇ, ਇਹ ਪਾਕਿਸਤਾਨ ਔਰ ਭਾਰਤ ਦੇ ਜਿਹੜੇ ਪ੍ਰਿਜ਼ਨਰਸ ਹੁੰਦੇ ਨੇ, ਕੈਦੀ ਹੁੰਦੇ ਨੇ, ਉਹਨਾਂ ਨੂੰ ਛੁਡਵਾਉਣ 'ਚ ਵੀ ਇਹਨਾਂ ਦੀ ਬੜੀ ਅਹਿਮ ਭੂਮਿਕਾ ਰਹੀ ਹੈ, ਭਾਵੇਂ ਉਹ ਹਾਲ ਹੀ ਵਿੱਚ ਅਸੀਂ ਹਾਮਿਦ ਅੰਸਾਰੀ ਜੋ ਕਿ ਮੁੰਬਈ ਦਾ ਰਹਿਣ ਵਾਲਾ ਸੀ, ਜਾਂ ਫਿਰ ਅਸੀਂ ਹੋਰ ਵੀ ਕਈ ਮਛੇਰਿਆਂ ਦੇ ਕੇਸ ਸੁਣੇ ਨੇ। ਸੋ ਯਾਦਵ ਜੀ, ਇਹ ਵੀ ਦੱਸੋ ਇਸ ਪਾਸੇ ਤੁਹਾਡਾ ਜਿਹੜਾ ਕੰਮ ਹੈ, ਕਿੰਨੇ ਕੁ ਤੁਸੀਂ ਕੈਦੀਆਂ ਨੂੰ ਅੱਜ ਤੱਕ ਛੁਡਵਾ ਚੁੱਕੇ ਹੋ, ਅਤੇ ਸਭ ਤੋਂ ਜ਼ਿਆਦਾ ਦਿਲ ਦਹਿਲਾਉਣ ਵਾਲਾ ਤੁਹਾਨੂੰ ਕਿਹੜਾ ਕੇਸ ਨਜ਼ਰ ਆਇਆ?
ਜਿਹੜੇ ਮਛਿਆਰੇ ਤੇ ਅਸੀਂ ਹਜ਼ਾਰਾਂ ਦੀ ਗਿਣਤੀ ਛੁਡਾ ਚੁੱਕੇ ਹਾਂ। ਹੁਣੇ ਜਿਹੜਾ ਪਿਛਲੀ ਜਿਹੜਾ ਡੇਢ ਮਹੀਨੇ 250 ਜਿਹੜਾ ਮਛਿਆਰਾ ਛੁਡਾਇਆ, ਅਸੀਂ ਉੱਥੋਂ ਦੇ ਜੱਜਾਂ ਨੂੰ ਵੀ ਬੁਲਾਇਆ ਤੇ ਉੱਥੋਂ ਦੇ ਜਿਹੜੇ ਸਰਕਾਰੀ ਵਕੀਲ ਵੀ ਬੁਲਾਏ, ਇੱਥੇ ਮੀਟਿੰਗ ਕਰਾ ਕੇ ਆਏ ਕਿ ਇਹਨਾਂ ਦੇ ਕੀ ਕਸੂਰ ਹੈ ਮਛਿਆਰਿਆਂ ਦਾ। ਇਹ ਜਾਂਦੇ ਛੱਲਾਂ ਵੱਜਦੀਆਂ ਨੇ ਤੇ 5-5 ਕਿਲੋਮੀਟਰ ਜਿਹੜਾ ਗਾਂਹ ਨਿਕਲ ਜਾਂਦੇ ਨੇ ਤੇ ਉਹ ਜਿਹੜੀ ਠੰਡਾ ਏਰੀਆ ਆ ਉੱਥੇ ਮੱਛੀ ਇਹਨਾਂ ਨੂੰ ਲੱਗਦੀ ਹੈ। ਉਹ ਠੰਡਾ ਏਰੀਆ ਜਿਹਨੂੰ ਪਾਕਿਸਤਾਨ ਦੇ ਵਿੱਚ ਏਰੀਏ 'ਚ ਪੈ ਜਾਂਦਾ, ਇਹਨਾਂ ਦਾ ਕੋਈ ਕਸੂਰ ਨਹੀਂ। ਜਾਂ ਤਾਂ ਉਹਦੀ ਹਰ ਹਾਲਤ ਹੋਵੇ, ਸਰਹੱਦ ਹੋਵੇ, ਤਾਰਾਂ ਲੱਗੀਆਂ ਹੋਣ ਤੇ ਉਹ ਵਿਚਾਰੇ ਨਾ ਜਾਣ। ਜਦੋਂ ਇਹ ਵੱਡੇ ਸਮੁੰਦਰਾਂ 'ਚ ਜਾਂਦੇ ਨੇ, ਹੁਣ ਇਹ ਪ੍ਰੋਬਲਮ ਇਹ ਖੜੀ ਹੋ ਗਈ ਇਹਨਾਂ ਲਈ ਹੋਰ ਵੀ, ਕਿ ਪਿਛਲੇ ਸਮੇਂ ਤੋਂ ਜਿਹੜੇ ਗੁਜਰਾਤ ਦੇ ਲਾਗੇ ਕੋਈ ਇੱਦਾਂ ਦੀਆਂ ਇੰਡਸਟਰੀਆਂ ਲੱਗ ਗਈਆਂ ਤੇਲ ਦੀਆਂ ਦੂਜੀਆਂ, ਤੇ ਉਹਦੇ ਲਈ ਪੋਲਿਊਸ਼ਨ ਬਹੁਤ ਵੱਧ ਗਿਆ। ਤੇ ਜਿਹੜੇ ਜਾਂਦੇ ਸੀ ਮਛਿਆਰੇ ਫੜਨ ਹਫ਼ਤੇ ਲਈ, ਉਹ ਹੁਣ 15-15 ਦਿਨ ਵਿੱਚ ਹੀ ਰਹਿ ਜਾਂਦੇ ਨੇ। ਇੱਕ ਉਸ ਤੋਂ ਵੀ ਵੱਡੀ ਪ੍ਰੋਬਲਮ ਆ ਗਈ ਕਿ ਉਹਨਾਂ ਦੇ ਕੀ ਕਹਿੰਦੇ ਜਿਹੜੇ ਫੜਨ ਦੇ ਸਾਜ਼ ਸਮਾਨ ਆ, ਉਹਨਾਂ ਦੀ ਵੋਟ ਆ ਉਹ 10 ਲੱਖ ਤੋਂ ਲੈ ਕੇ 50 ਲੱਖ ਸਕਦੀ ਆ। ਅਜੇ ਤੱਕ ਅਸੀਂ ਉਹਦੇ 'ਚ ਕਾਮਯਾਬ ਨਹੀਂ ਗਏ। ਇੱਕ ਵੋਟ ਨਹੀਂ ਛੱਡੀ ਉਦੋਂ ਕਰਾਚੀ ਵਾਲੇ ਪਾਸੇ, ਜਿਹੜੀ ਵੋਟ ਆ ਸੜਨ ਦੀਆਂ, ਗੱਲਣ ਦੀਆਂ, 50-50 ਲੱਖ ਰੁਪਇਆ ਸਰਕਾਰਾਂ ਮਾਫ ਨਹੀਂ ਕਰਦੀਆਂ। ਇਹ ਕਰਜ਼ਾ ਲੈ ਕੇ ਤੇ ਵੋਟ ਬਣਾਉਂਦੇ ਨੇ ਤੇ ਵਿਚਾਰੇ ਉੱਥੇ ਜਾ ਕੇ ਫਸ ਜਾਂਦੇ ਆ। ਦੇਖੋ ਅੰਸਾਰੀ ਵਾਲਾ ਕੇਸ ਜਿਹੜਾ ਤੁਸੀਂ ਕਿਹਾ ਕਿ ਬੜਾ ਦਿਲਚਸਪ ਸੀ, ਕਿ ਬੱਚਾ ਬਹੁਤ ਪੜ੍ਹਿਆ ਲਿਖਿਆ ਸੀ, ਇੰਜੀਨੀਅਰ ਸੀ, ਸੋਫਟ ਇੰਜੀਨੀਅਰ ਦਾ ਵਿਦਿਆਰਥੀ ਸੀ। ਸਿਰਫ ਇਹਨੇ ਪਤਾ ਨਾ ਜਿੱਦਾਂ ਤੁਸੀਂ ਕਹਿੰਦੇ ਵਟਸਐਪ 'ਤੇ ਜਾਂ ਕਿਸੇ ਨਾਲ ਕੁੜੀ ਨਾਲ ਕੋਈ ਗੱਲਬਾਤ ਹੋਈ ਅਤੇ ਇਹ ਵਾਇਆ ਅਫਗਾਨਿਸਤਾਨ ਤੋਂ ਚਲੇ ਗਿਆ ਅਤੇ ਕਿਸ ਤਰ੍ਹਾਂ ਫੜਿਆ। ਚਲੋ ਸਾਡਾ ਉੱਥੇ ਪਾਕਿਸਤਾਨ ਦੇ ਸਾਡੇ ਦੋਸਤਾਂ ਦਾ ਜਿਹੜੇ ਪੀਸ ਦੇ ਉੱਤੇ ਕੰਮ ਕਰ ਰਹੇ ਉਹਨਾਂ ਦਾ ਸੰਬੰਧ ਸੀ, ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਕਿਸੇ ਤਰੀਕੇ ਇਹਨਾਂ ਦਾ ਜਿਹੜਾ ਛੁਡਾਇਆ ਜਾਵੇ, ਵਕੀਲ ਕੀਤਾ ਜਾਵੇ। ਉੱਥੇ UK ਦੀ ਇੱਕ ਲੇਡੀ ਸੀ ਜਿਹੜੀ ਪਿਸ਼ਾਵਰ 'ਚ ਆ ਕੇ ਕੇਸ ਲੜਦੀ ਰਹੀ ਆ, ਬੜਾ ਉਹਦਾ ਇੰਟਰਸਟਿੰਗ ਸੀ ਕਿ ਉਹਨੇ ਪੈਸਾ ਨਹੀਂ ਸਾਡੇ ਕੋਲ ਲਿਆ, ਉਹ ਅਖੀਰ ਤੱਕ ਕੇਸ ਲੜਦੀ ਰਹੀ। ਇਸ ਤਰ੍ਹਾਂ ਕਰਕੇ ਕਈ ਹੋਰ ਵੀ ਸੀ ਜਿਹੜੇ ਬੱਚਿਆਂ ਦਾ, ਸਾਡੇ ਲਈ 1-2 ਬੱਚੇ ਇੱਦਾਂ ਦੇ ਸੀ ਜਿਹੜੇ ਇੱਧਰ ਵੀ ਫੜੇ ਗਏ ਸੀ, ਉੱਧਰ ਵੀ ਫੜੇ ਗਏ ਸੀ। ਬੱਚੇ ਮਾਪਿਓ ਨਾਲ ਚਲੇ ਗਏ ਸੀ, ਗਲਤ ਕਾਗਜ਼ਾਂ ਦੇ ਵਿੱਚ ਚਲੇ ਗਏ, ਜਿੱਦਾਂ ਕਿ ਟਾਈਮ ਓਵਰ ਹੋ ਗਿਆ ਤੇ ਉਹ ਫੜੇ ਗਏ ਤੇ ਨਾਲ ਹੀ ਬੱਚੇ ਵੀ ਚਿਹਰੇ ਰਹਿ ਗਏ ਹਨ। ਲੋਕਡਾਊਨ ਦੇ ਵਿੱਚ ਸਾਡਾ ਕਾਫੀ ਸਾਡੇ ਲੋਕਾਂ ਦਾ ਸਾਡਾ ਰੋਜ਼ ਸਾਡਾ ਮੇਨ ਕੰਮ ਇਹੋ ਹੈ ਕਿ ਅਸੀਂ ਨਾ ਜਿਹੜਾ ਹਿੰਦੁਸਤਾਨ ਪਾਕਿਸਤਾਨ ਦੀ ਜਿਹੜੀ ਜ਼ੁਲਮ ਹੋ ਰਹੇ ਦੋਨੇ ਪਾਸੇ ਉਹਨੂੰ ਕਿਤੇ ਠੱਲ ਪਾਈਏ। ਅੱਜ ਦੇ ਹਾਲਾਤ 'ਚ ਮੈਂ ਪੰਜਾਬੀਆਂ ਨੂੰ ਇਹ ਬੇਨਤੀ ਕਿ ਖਾਸ ਕਰਕੇ ਇੰਡੀਆ ਪਾਕਿਸਤਾਨ ਦੀ ਆਵਾਮ ਨੂੰ ਬੇਨਤੀ ਕਰਦਾ ਕਿ ਜਿਹੜੇ ਹਾਲਾਤ ਦੋਵਾਂ ਦੇਸ਼ਾਂ ਨੇ ਬਣਾਏ ਨੇ, ਮੈਂ ਇੱਕ ਦਾ ਦੋਸ਼ ਨਹੀਂ, ਦੋਵਾਂ ਨੇ ਇੱਦਾਂ ਦੇ ਹਾਲਾਤ ਬਣੇ, ਡਰਾਮੇ ਖੇਡ ਰਹੇ ਨੇ, ਪੋਲੀਟੀਕਲ ਡਰਾਮੇ ਖੇਡ ਰਹੇ ਨੇ, ਆਪਣੀ ਸੱਤਾ ਲਈ ਡਰਾਮੇ ਖੇਡ ਰਹੇ ਨੇ, ਲੋਕਾਂ ਨੂੰ ਮਰਵਾ ਰਹੇ ਨੇ, ਲੋਕ ਗੁਰਬਤ ਦੀ ਗੁਜ਼ਰ ਰਹੇ ਨੇ। ਕਿਉਂਕਿ ਅਸੀਂ ਕਹਿੰਦੇ ਕਿ ਕੁਝ ਇੱਦਾਂ ਦੇ ਸਮਾਨ ਨੇ ਜਿਹੜੇ ਆਦਾਨ ਪ੍ਰਦਾਨ ਹੋ ਸਕਦੇ ਨੇ, ਖਾਣ ਪੀਣ ਦੇ, ਰਹਿਣ ਦੇ, ਸਹਿਣ ਦੇ, ਹੈ ਇਹ ਦੂਜੇ ਦੇਸ਼ਾਂ ਤੋਂ ਮਹਿੰਗੇ ਮੰਗਾ ਰਹੇ, ਆਪਣੇ ਕੋਲ ਸਾਡੇ ਕੋਲ ਘੱਟ ਪਿੱਛੇ ਰੇਟ 'ਤੇ ਨਹੀਂ ਲਿਆ। ਇਸ ਲਈ ਮੈਂ ਇਹ ਆਵਾਮ ਨੂੰ ਬੇਨਤੀ ਕਰਾਂਗਾ, ਖਾਸ ਕਰਕੇ ਜਿਹੜੇ ਇੱਥੇ ਆਸਟ੍ਰੇਲੀਆ 'ਚ ਵਸੇ ਲੋਕ ਨੇ, ਇਹਨਾਂ ਨੂੰ ਬੇਨਤੀ ਕਿ ਤੁਸੀਂ ਚਾਹੇ ਤੁਸੀਂ ਪਾਕਿਸਤਾਨ ਦੇ ਹੋ ਚਾਹੇ ਇੰਡੀਆ ਦੇ, ਤੁਸੀਂ ਇੱਥੋਂ ਪ੍ਰੈਸ਼ਰ ਬਿਲਡ ਕਰੋ ਦੋਨਾਂ ਦੇਸ਼ਾਂ ਦੇ ਲੋਕ ਸਰਕਾਰਾਂ 'ਤੇ ਕਿ ਤੁਸੀਂ ਇਹ ਗੰਦ ਪਾਉਣਾ ਛੱਡ ਦਿਓ, ਲੋਕਾਂ ਨੂੰ ਵਸਣ ਦਿਓ, ਲੋਕਾਂ ਨੂੰ ਰੋਟੀ ਖਾਣ ਦਿਓ, ਲੋਕਾਂ ਨੂੰ ਜੀਣ ਦਿਓ, ਕਿ ਇਹਨਾਂ ਦਾ ਵੀ ਹੱਕ ਆ, ਇਹ ਧਰਤੀ 'ਤੇ ਆਏ ਨੇ, ਇਹਨਾਂ ਦਾ ਜੀਣ ਦਾ ਹੱਕ ਆ। ਅਤੇ ਰਿਸ਼ਕਾ ਜੀ, ਤੁਹਾਡੇ ਚੈਨਲ ਦੁਆਰਾ ਬਹੁਤ ਅੱਛਾ ਤੁਸੀਂ ਕੰਮ ਕਰ ਰਹੇ, ਸਾਡੇ 'ਤੇ ਜਦੋਂ ਅੰਸਾਰੀ ਫੜੇ ਗਏ ਉਦੋਂ ਵੀ ਇੰਟਰਵਿਊ ਲਈ ਸੀ, ਅੱਜ ਤੁਸੀਂ ਲੈ ਰਹੇ ਹੋ, ਅਤੇ ਮੈਂ ਕਿੰਨਾ ਕਿ ਤੁਹਾਡਾ ਚੈਨਲ ਇਸ ਟਾਈਮ ਪੰਜਾਬੀਆਂ ਲਈ ਬਹੁਤ ਅੱਛਾ ਕੰਮ ਕਰ ਰਿਹਾ, ਮੈਂ ਤੁਹਾਡੇ ਚੈਨਲ ਨੂੰ ਵਧਾਈ ਦਿੰਦਾ, ਬਹੁਤ ਬਹੁਤ ਵਧਾਈ ਦਿੰਦਾ।
ਧੰਨਵਾਦ ਤੁਹਾਡਾ ਯਾਦਵ ਜੀ। ਜੇ ਸਾਡੀ ਛੋਟੀ ਜਿਹੀ ਕਿਸੇ ਕੋਸ਼ਿਸ਼ ਨਾਲ ਲੋਕਾਂ ਦੇ ਦਿਲਾਂ 'ਤੇ ਅਸੀਂ ਦਸਤਕ ਦੇ ਸਕੀਏ, ਨਾ ਸਿਰਫ ਇਸ ਵਾਸਤੇ ਕਿ ਅਸੀਂ ਪੰਜਾਬੀ ਭਾਸ਼ਾ ਦੇ ਵਾਸਤੇ ਕੰਮ ਕਰਦੇ ਹਾਂ, ਬਲਕਿ ਇਸ ਕਰਕੇ ਵੀ ਕਿ ਸਾਡੇ ਜਿਹੜੇ ਮੁੱਦੇ ਨੇ ਉਹ ਸਾਂਝੇ ਨੇ ਪਾਕਿਸਤਾਨ ਦੇ ਅਤੇ ਹਿੰਦੁਸਤਾਨ ਦੇ ਪੰਜਾਬੀਆਂ ਦੇ। ਪਰਦੇਸਾਂ ਵਿੱਚ ਜੇ ਅਸੀਂ ਇਹ ਸੁਨੇਹਾ ਦੇ ਸਕੀਏ ਤਾਂ ਮੈਂ ਸਮਝਦੀ ਹਾਂ ਕਿ ਸਾਡੀ ਮਿਹਨਤ ਸਫਲ ਹੈਗੀ ਹੈ। ਜਾਂਦੇ ਜਾਂਦੇ ਇੱਕ ਛੋਟੀ ਜਿਹੀ ਗੱਲ ਦੱਸ ਕੇ ਜਾਣਾ ਜੀ, ਕਿ ਅੱਜ ਕੱਲ੍ਹ ਮਾਹੌਲ ਜਿਹੜਾ ਭਾਰਤ ਪਾਕਿਸਤਾਨ ਦਾ ਇੰਨਾ ਖਰਾਬ ਆਪਸੀ ਤਾਲੁਕਾਤ ਦੇ ਹਵਾਲੇ ਨਾਲ ਚੱਲ ਰਿਹਾ, ਕਿ ਤੁਹਾਨੂੰ ਅੱਜ ਵੀ ਉਮੀਦ ਹੈ ਕਿ ਤੁਸੀਂ ਅੱਜ ਵੀ ਦੋਵਾਂ ਮੁਲਕਾਂ ਨੂੰ ਨੇੜੇ ਲਿਆਉਣ ਵਾਸਤੇ ਆਪਣਾ ਜਿਹੜਾ ਮੰਚ ਹੈ ਉਸਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ?
ਦੇਖੋ, ਉਮੀਦ ਤੇ ਤਾਂ ਸਾਰੀ ਦੁਨੀਆ ਖਲੋਤੀ ਆ। ਅਸੀਂ ਉਦੋਂ ਵੀ ਕੰਮ ਕੀਤਾ ਸੀ, ਇਸ ਤੋਂ ਖਤਰਨਾਕ ਮਾਹੌਲ ਸੀ, ਜਦੋਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਦੇਖਦੇ ਸੀ ਉੱਧਰ ਤੋਪਾਂ ਦੇ ਮੂੰਹ ਸੀ ਤੇ ਇੱਧਰ ਦੇ ਤੋਪਾਂ ਦੇ ਮੂੰਹ ਖੋਲਣ ਲੱਗੇ ਸੀ, ਬਸ ਕਹਿੰਦੇ ਕਿ ਅੱਜ ਖੁੱਲ ਜੇ, ਸਵੇਰੇ ਖੁੱਲ ਜੇ, ਲੋਕ ਬਾਰਡਰ ਛੱਡ ਗਏ ਸੀ। ਜਦੋਂ ਅਸੀਂ ਉਹਦਾ ਇੱਕ ਨਾਰਾ ਮਾਰਿਆ ਹਿੰਦੁਸਤਾਨ ਪਾਕਿਸਤਾਨ ਦਾ ਅਮਨ ਦਾ, ਤਾਂ ਲੋਕ ਸਾਨੂੰ ਉਦੋਂ ਵੀ ਕਹਿੰਦੇ ਸੀ, ਗਿਟਾਰ ਵੀ ਕਹਿੰਦੇ ਸੀ, ਤੇ ਨਾਲ ਹੀ ਕਹਿੰਦੇ ਉਹ ਤਾਂ ਢੀਵਾ ਨਹੀਂ ਮਾਰਦੇ, ਤੁਸੀਂ ਫੁੱਲ ਮਾਰਨ ਦੀ ਗੱਲ ਕਰਦੇ ਹੋ। ਅੱਜ ਵੀ ਅਸੀਂ ਉੱਥੇ ਖਲੋਤੇ, ਉਸ ਸਟੈਂਡ 'ਤੇ ਖਲੋਤੇ, ਉੱਥੇ ਬਹੁਤ ਇੱਧਰ ਦੇ ਇਮਾਮ ਤੋਂ ਉੱਧਰ ਦੀ ਇਮਾਮ ਲੜਨਾ ਨਹੀਂ ਚੱਲਦੀ। ਉਹ ਗੁਰਬਤ ਦੀ ਜਿਹੜੀ ਜ਼ਿੰਦਗੀ ਜੀ ਉਹ ਤੇ ਲੜ ਰਹੀ ਆ, ਸਾਨੂੰ ਭਟਕਾਇਆ ਜਾ ਰਿਹਾ ਦੋਨੇ ਪਾਸੇ ਹੈ, ਤੇ ਲੋੜ ਅਜੇ ਵੀ ਅਸੀਂ ਲੜਾਂਗੇ ਇਸ ਗੱਲ ਕਿ ਲੋਕਾਂ ਨੂੰ ਇੱਕ ਮੰਚ 'ਤੇ ਲਿਆਵਾਂਗੇ, ਸਰਕਾਰਾਂ ਨੂੰ ਵੀ ਮਜਬੂਰ ਕਰਾਂਗੇ ਕਿ ਤੇ ਇਹ ਛੱਡ ਦਿਓ ਅਤੇ ਸਾਨੂੰ ਜੀਣ ਦਿਓ, ਅਤੇ ਇਹ ਲੋਕ ਜੀਣ 'ਤੇ ਹੀ ਇਹਦਾ ਫਾਇਦਾ ਆ, ਲੜਨ ਨਾਲ ਕੋਈ ਲੜਾਈਆਂ ਦਾ ਹੱਲ ਨਹੀਂ ਹੋਇਆ। ਜਿਹੜਾ ਮਰਜ਼ੀ ਇਤਿਹਾਸ ਕੱਢ ਲਈਏ, ਚਾਹੇ ਦੇਸ਼ ਦੁਨੀਆਂ ਦਾ ਕੋਈ ਇਤਿਹਾਸ ਕੱਢ ਲਿਆ, ਜੰਗਾਂ ਕਿਸੇ ਚੀਜ਼ ਦਾ ਹੱਲ ਨਹੀਂ ਹੈਗੀਆਂ, ਅਮਨ ਹੀ ਸਭ ਚੀਜ਼ ਦਾ ਹੱਲ ਹੈ, ਅਮਨ ਹੀ ਜਿਹੜਾ ਆਵਾਮ ਨੂੰ ਜਿਹੜਾ ਖੁਸ਼ਹਾਲ ਕਰ ਸਕਦਾ।
ਬਹੁਤ ਬਹੁਤ ਸ਼ੁਕਰੀਆ ਰਮੇਸ਼ ਯਾਦਵ ਜੀ, ਤੁਹਾਡਾ ਔਰ ਤੁਹਾਡੇ ਇਸ ਜਜ਼ਬੇ ਨੂੰ, ਦੋਸਤੀ ਦੇ ਜਜ਼ਬੇ ਨੂੰ ਸਾਡੇ ਵੱਲੋਂ ਬਹੁਤ ਬਹੁਤ ਸਲਾਮ ਹੈ। ਹਾਜ਼ਰੀਨ, ਤੁਸੀਂ ਸੁਣ ਰਹੇ ਸੀ ਅੰਮ੍ਰਿਤਸਰ ਤੋਂ ਅੱਜ ਕੱਲ੍ਹ ਆਸਟ੍ਰੇਲੀਆ ਦੌਰੇ 'ਤੇ ਆਏ ਰਮੇਸ਼ ਯਾਦਵ ਜੀ ਦੇ ਨਾਲ ਸਾਡੀ ਖਾਸ ਗੱਲਬਾਤ, ਅਤੇ ਕਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਭਾਰਤ ਪਾਕਿਸਤਾਨ ਦੋਸਤੀ, ਪੰਜਾਬੀ ਲੋਕ ਗਾਇਕੀ ਅਤੇ ਲੋਕ ਕਵਿਤਾਵਾਂ, ਅਤੇ ਨਾਲ ਹੀ ਦੋਵਾਂ ਮੁਲਕਾਂ ਦੇ ਜਿਹੜੇ ਕੈਦੀ ਨੇ ਅਤੇ ਮਛੇਰੇ ਨੇ ਖਾਸ ਤੌਰ 'ਤੇ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਿਹਤਰੀ ਲਿਆਉਣ ਦੀ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਹੈ। ਹਾਜ਼ਰੀਨ, ਇਸ ਇੰਟਰਵਿਊ ਬਾਰੇ ਜੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 0445-9962-8363 'ਤੇ ਸਾਨੂੰ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕੋਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS Radio. Hear more stories in your language by visiting sbs.com.au.